दंडौत बंदन अनेक बार सर्व कला समरथ डोलन ते रखो प्रभु नानक देकर हाथ किरत कर्म के विछुड़े कर कृपा मिल हो राम चार कुंट दह दिस भ्रमे थक आए प्रभ की शाम मन मंदर तन वेश कलंदर घट ही तीर्थ नावा एक शब्द मेरा प्राण बस्त है बहुत जन्म नायावा विसर नाहीं दातार अपना नाम देहो गुण गावा दिन रात नानक चाओ एहो सतनाम वाहिगुरु साहिब जी किते कश मश किते उनका करत भश किते अश वश होए स्पश उड जाहेंगे किते नब बीच अश पश को करेंगे भश केतक प्रतश होए पचाए खाए जाहेंगे जल कहां थल कहां गगन के गौन कहां काल के बनाए सब काल ही चबाहेंगे तेज ज्यों अतेज मैं अतेज जैसे तेज लीन ताही ते उपज सब ताही मैं समाहेंगे वाहेगुरु जी का खालसा वाहेगुरु जी की फतेह सतगुरां दी साजी और निवाजी गुरु रूप गुरु प्यारी सतसंग जीओ सतगुरां वल्लों बख्शिश कीते हुए उद्दम आप गुरसिख संगतां दी दित्ती हुई प्रेरणा दा सदका पिछले समय तो लैके दसम पातशाह जी दी पावन बाणी श्री अकाल उस्ताद दी विचार लड़ीवार इलैक्ट्रॉनिक मीडिया द्वारा करन दा यतन करदे आ रहे हां। सतगुरां दी अपार कृपा दे नाल 86 बंद पिछले 19 भागां दे विच आप संगतां ने श्रवण कीते हन। अज इस 20 नंबर भाग दे विच 87 नंबर बंद दा पाठ आप जी ने श्रवण कीता है। इस तों अलावा 88 और 99 90 तक ये छंद जिहड़े ने जाके संपूर्ण हो जांदे हन। सो भी कबित सतगुरां की अपार कृपा दे नाल अकाल उस्ताद दे विच्चों संपूर्ण हो जाएंगे। अज दी विचार दे विच सतगुरु जी कृपा करन इसे प्रकार लड़ीवार विचार अगे जारी रखन दा यतन कीता जाएगा। सतगुरु गुरु गोबिंद सिंह महाराज सच्चे पातशाह जी इस कबित दे अंदर उस अकाल पुरख परमेश्वर दी कुदरत दी रची हुई जो लीला है उसका जिक्र कर रहे हैं। आओ प्यार सहित श्रवण करना करिए जी। केते कछ मश केते उन तो करत भश केते अश वश होए स्पश उड जाहेंगे ਤਸ਼ ਦਾ ਅਰਥ ਹੈ ਕੱਛੂ ਕੁੰਮੇ, ਮੱਛ ਦਾ ਅਰਥ ਹੈ ਮਗਰਮੱਛ, ਅਸ਼ ਤੋਂ ਭਾਵ ਹੈ ਅੰਡੇ, ਪਛ ਦਾ ਭਾਵ ਖਾ ਜਾਣਾ, ਵਸ਼ ਪੰਖੀਆਂ ਦੇ ਬੱਚੇ, ਸਪਸ਼ ਖੰਭਾਂ ਨਾਲ ਉੱਡਣ ਵਾਲੇ। ਸਤਿਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਅਕਾਲ ਪੁਰਖ ਦੀ ਉਸ ਕੁਦਰਤ ਦਾ ਭਾਵ ਪੂਰਤ ਬਿਆਨ ਕਰ ਰਹੇ ਹਨ ਜਿਸ ਨੂੰ ਨੀਝ ਲਾ ਕੇ ਵਾਚਣ ਦੇ ਨਾਲ ਵਿਸਮਾਦ ਅਵਸਥਾ ਦੀ ਪ੍ਰਾਪਤੀ ਹੋ ਜਾਂਦੀ ਹੈ। ਜਿਵੇਂ ਕਿ ਆਪਾਂ ਆਸਾ ਦੀ ਵਾਰ ਵਿੱਚ ਪੜ੍ਹਦੇ ਹਾਂ, ਵਿਸਮਾਦ ਨਾਦ, ਵਿਸਮਾਦ ਵੇਦ, ਵਿਸਮਾਦ ਜੀਵ, ਵਿਸਮਾਦ ਭੇਦ, ਵਿਸਮਾਦ ਰੂਪ, ਵਿਸਮਾਦ ਰੰਗ, ਵਿਸਮਾਦ ਨਾਂਗੇ ਰਹਿ ਜਾਂਤ, ਵਿਸਮਾਦ ਪਾਉਣ, ਵਿਸਮਾਦ ਪਾਣੀ, ਵਿਸਮਾਦ ਅਗਨੀ ਖੇਡਾਂ ਵਿਡਾਣੀ, ਵਿਸਮਾਦ ਧਰਤੀ, ਵਿਸਮਾਦ ਖਾਣੀ, ਵਿਸਮਾਦ ਸਾਧ ਲੱਗੇ ਪ੍ਰਾਣੀ, ਵਿਸਮਾਦ ਸੰਯੋਗ, ਵਿਸਮਾਦ ਵਿਯੋਗ, ਵਿਸਮਾਦ ਭੁੱਖ, ਵਿਸਮਾਦ ਭੋਗ, ਵਿਸਮਾਦ ਸਿਫਤ, ਵਿਸਮਾਦ ਸਾਲਾ, ਵਿਸਮਾਦ ਉੱਜੜ, ਵਿਸਮਾਦ ਰਾਹ, ਵਿਸਮਾਦ ਨੇੜੇ, ਵਿਸਮਾਦ ਦੂਰ, ਵਿਸਮਾਦ ਦੇਖੇ ਹਾਜ਼ਰਾ ਹਜ਼ੂਰ, ਵੇਖ ਵਿਡਾਣ ਰਹਿਆ ਵਿਸਮਾਦ, ਨਾਨਕ ਬੁੱਝਣ ਪੂਰੇ ਭਾਗ। ਸਤਿਗੁਰੂ ਕਹਿੰਦੇ ਉਸ ਅਕਾਲ ਪੁਰਖ ਦੀ ਜਿਹੜੀ ਕੁਦਰਤ ਹੈ ਨਾ, ਬੜੀ ਬੇਅੰਤ ਹੈ। ਅਚਲਤ ਕੁਦਰਤ ਨੂੰ ਵੇਖ ਕੇ ਮਨ ਦੇ ਵਿੱਚ ਕਾਂਬਾ ਜਿਹਾ ਛਿੜ ਜਾਂਦਾ ਹੈ, ਵਿਸਮਾਦ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਤੇ ਹੇ ਨਾਨਕ, ਇਸ ਇਲਾਹੀ ਤਮਾਸ਼ੇ ਨੂੰ ਵੱਡੇ ਭਾਗਾਂ ਦੇ ਨਾਲ, ਕਿਉਂਕਿ ਜਿਸਨਾ ਤੂੰ ਜਾਣ ਆਏ ਹੈ, ਸੋਈ ਜਨ ਜਾਣਾ, ਹਰ ਗੁਣ ਸਦ ਹੀ ਆਖ ਵਖਾਣਾ। ਇਹ ਸਾਰੀ ਉਹਦੀ ਜਿਹੜੀ ਕੁਦਰਤ ਹੈ, ਵਿਸਮਾਦ ਰੂਪ ਹੈ। ਜਦੋਂ ਜੀਵ ਪ੍ਰਭੂ ਦੀ ਭਗਤੀ ਕਰਦਾ ਹੈ, ਪਰਮੇਸ਼ਰ ਦਾ ਨਾਮ ਸਿਮਰਦਾ ਹੈ, ਉਹਦੀ ਅਪਾਰ ਕਿਰਪਾ ਦੇ ਨਾਲ ਕੁਦਰਤ ਦੇ ਗੁੱਝੇ ਭੇਦਾਂ ਦੀ ਸਮਝ ਜਿਹੜੀ ਹੈ, ਉਸ ਜਗਿਆਸੂ ਨੂੰ ਪੈਣੀ ਆਰੰਭ ਹੋ ਜਾਂਦੀ ਹੈ, ਜਿਸ ਦੀ ਸਾਂਝ ਆਪਣੇ ਪ੍ਰਭੂ ਮਾਲਕ ਦੇ ਨਾਲ ਬਣਨੀ ਆਰੰਭ ਹੋ ਜਾਵੇ। ਇਸ ਲਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਵਿਸਮਾਦ ਕੁਦਰਤ ਦਾ ਜ਼ਿਕਰ ਇਸ ਕਵਿਤ ਵਿੱਚ ਕਰ ਰਹੇ ਨੇ ਕਿ ਪਰਮੇਸ਼ਰ ਆਪ ਬੇਅੰਤ ਹੈ, ਉਸ ਦੀ ਰਚੀ ਸ੍ਰਿਸ਼ਟੀ ਵੀ ਬੇਅੰਤਤਾ ਦਾ ਦੀਦਾਰ ਕਰਾਉਂਦੀ ਹੈ। ਕੁਦਰਤ ਦੇ ਹਰ ਅੰਗ, ਜੜ ਤੇ ਚੇਤਨ ਸਮੂਹ ਰਚਨਾ ਨੂੰ ਵਾਹਿਗੁਰੂ ਨੇ ਆਪਣੇ ਅਟਲ ਨਿਯਮਾਂ ਦੇ ਨਾਲ ਬੜੇ ਕਲਾਮਾਈ ਰੂਪ ਵਿੱਚ ਬੰਨ ਕੇ ਰੱਖਿਆ ਹੈ। ਜਿਵੇਂ ਕਿ ਸਤਿਗੁਰਾਂ ਨੇ ਦਰਸਾਇਆ ਹੈ ਕਿ ਸਮੁੱਚੀ ਕੁਦਰਤ ਦੇ ਸਮੁੱਚੇ ਕਿਰਿਆ ਕਲਾਪ ਅੰਦਰ ਕੇਵਲ ਪ੍ਰਭੂ ਦੀ ਜੋਤ ਹੀ ਕੰਮ ਕਰਦੀ ਹੈ, ਹੋਰ ਦੂਜਾ ਕੋਈ ਨਹੀਂ। ਬਿਲਕੁਲ ਇਸੇ ਤਰ੍ਹਾਂ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਪ੍ਰਭੂ ਦੀ ਕੁਦਰਤ ਦਾ ਹਰ ਅੰਗ, ਪ੍ਰਤੀ ਅੰਗ ਅੰਤ ਆਪਣੇ ਮੂਲ ਅਸਲੇ ਵਿੱਚ ਆਖਦੇ ਨੇ ਕਿ ਸਮਾ ਜਾਂਦਾ ਹੈ, ਉਸਦੀ ਕੋਈ ਅੱਡਰੀ ਹੋਂਦ ਨਹੀਂ ਰਹਿ ਜਾਂਦੀ। ਪਾਤਸ਼ਾਹ ਕਹਿੰਦੇ ਪਾਣੀ ਵਿੱਚ ਕਿਤਨੇ ਹੀ ਕੱਛੂ ਕੁੰਮੇ, ਮੱਛੀਆਂ ਅਤੇ ਮਗਰਮੱਛ ਆਦਿ ਜੀਵ ਹੁੰਦੇ ਹਨ, ਜੋ ਇਹਨਾਂ ਕੱਛੂ ਕੁੰਮਿਆਂ ਮੱਛੀਆਂ ਆਦਿਕਾਂ ਨੂੰ ਵੀ ਛੱਕ ਜਾਂਦੇ ਹਨ। ਜਿਵੇਂ ਕਿ ਆਪਾਂ ਨੇ ਕਵਿਤ ਵਿੱਚ ਪੜ੍ਹਿਆ ਹੈ, ਕੇਤੇ ਕਛ ਮਛ, ਕੇਤੇ ਉਨ ਕਉ ਕਰਤ ਭਸ਼, ਕੇਤੇ ਅਸ਼ ਵਸ਼ ਹੋਏ, ਸਪਸ਼ ਉੱਡ ਜਾਹੇਂਗੇ। ਕਿੰਨੇ ਜੀਵ ਨੇ ਜਿਹੜੇ ਅੰਡਿਆਂ ਚੋਂ ਨਿਕਲ ਕੇ, ਪੰਖੀਆਂ ਦੇ ਬੱਚੇ ਜਿਹੜੇ ਨੇ ਖੰਭਾਂ ਦੇ ਨਾਲ ਆਕਾਸ਼ ਵਿੱਚ ਉੱਡ ਜਾਂਦੇ ਹਨ। ਕੇਤੇ ਨਭ ਬੀਚ ਅਸ਼ ਪਛ ਕਉ ਕਰਾਂਗੇ ਭਸ਼, ਕੇਤਕ ਪ੍ਰਤਸ਼ ਹੋਏ, ਪਚਾਏ ਖਾਏ ਜਾਹੇਂਗੇ। ਤੇ ਪਾਤਸ਼ਾਹ ਫਰਮਾਨ ਕਰਦੇ ਨੇ ਰੱਬੀ ਰਚਨਾ ਵਿੱਚ ਕਿਤਨੇ ਹੀ ਕਿਸਮ ਦੇ ਅੰਡੇ ਤੇ ਅੰਡਿਆਂ ਚੋਂ ਨਿਕਲੇ ਪੰਛੀਆਂ ਦੇ ਬੱਚੇ ਹਨ। ਇਹ ਪੰਛੀਆਂ ਦੇ ਬੱਚੇ ਸਮਾਂ ਪਾ ਕੇ ਖੰਭਾਂ ਵਾਲੇ ਬਣ ਕੇ ਆਕਾਸ਼ ਵਿੱਚ ਉੱਡਣ ਲੱਗ ਜਾਂਦੇ ਹਨ। ਫਿਰ ਐਸੇ ਅਨੇਕਾਂ ਜੀਵ ਹਨ ਜੋ ਆਕਾਸ਼ ਵਿੱਚ ਰਹਿ ਕੇ ਦੂਜੇ ਪੰਛੀਆਂ ਦੇ ਅੰਡਿਆਂ ਤੇ ਅੰਡਿਆਂ ਤੋਂ ਨਿਕਲੇ ਪੰਛੀਆਂ ਨੂੰ ਪ੍ਰਤੱਖ ਰੂਪ ਵਿੱਚ ਛੱਕ ਕੇ ਹਜ਼ਮ ਕਰ ਜਾਂਦੇ ਹਨ। ਇਹ ਆਪਾਂ ਦੇਖਦੇ ਹਾਂ ਕਿ ਬਿੱਲੀ ਜਿਹੜੀ ਹੈ ਉਹ ਚੂਹੇ ਨੂੰ ਛੱਕ ਜਾਂਦੀ ਹੈ, ਚੂਹਾ ਅਨਾਜ ਛੱਕਦਾ ਹੈ, ਬਿੱਲੀ ਤੋਂ ਵੱਡੇ ਜਿਹੜੇ ਜਾਨਵਰ ਨੇ ਉਹ ਬਿੱਲੀ ਨੂੰ ਖਾ ਜਾਂਦੇ ਨੇ। ਇਸੇ ਪ੍ਰਕਾਰ ਕੁਦਰਤ ਦੇ ਅੰਦਰ ਆਪਾਂ ਦੇਖਦੇ ਹਾਂ ਸੱਪ ਆਂਡਿਆਂ ਨੂੰ ਪੀ ਜਾਂਦਾ ਹੈ, ਔਰ ਇਸੇ ਪ੍ਰਕਾਰ ਹੋਰ ਕਈ ਪ੍ਰਕਾਰ ਦੇ ਪੰਛੀ ਨੇ ਜਿਹੜੇ ਇੱਕ ਦੂਸਰੇ ਪੰਛੀਆਂ ਦੇ ਬੱਚਿਆਂ ਨੂੰ ਛੱਕ ਜਾਂਦੇ ਨੇ। ਭਾਵ ਅਕਾਲ ਪੁਰਖ ਪਰਮੇਸ਼ਰ ਨੇ ਇਸ ਕੁਦਰਤ ਦਾ ਐਸਾ ਨਿਯਮ ਬਣਾ ਰੱਖਿਆ ਹੈ, ਜਿਵੇਂ ਕਿ ਰਾਮਕਲੀ ਵਾਰ ਦੇ ਵਿੱਚ ਸਤਿਗੁਰੂ ਗੁਰੂ ਅੰਗਦ ਦੇ ਮਹਾਰਾਜ ਜੀ ਦਾ ਪਾਵਨ ਸਲੋਕ ਆਪਾਂ ਸ਼੍ਰਵਣ ਕਰਦੇ ਹਾਂ 955 ਅੰਗ ਤੇ। ਪਾਤਸ਼ਾਹ ਕਹਿੰਦੇ ਜੀਆਂ ਕਾ ਆਹਾਰ ਜੀ ਖਾਣਾ ਇਹ ਕਰੇ। ਪਰਮਾਤਮਾ ਨੇ ਇਹ ਖੁਰਾਕ ਬਣਾ ਦਿੱਤੀ ਕਿ ਜੀਵਾਂ ਦਾ ਖਾਣਾ ਜੀਵ ਹਨ, ਜਿੱਥੇ ਕਿਸੇ ਕਿਸਮ ਦੀ ਕੋਈ ਹੋਰ ਚੀਜ਼ ਨਹੀਂ ਮਿਲ ਸਕਦੀ ਉੱਥੇ ਜੀਵਾਂ ਨੂੰ ਜੀਵ ਖਾ ਰਹੇ ਨੇ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ, ਜਲ ਮੈਂ ਜੰਤ ਉਪਾਇਨ ਤਿਨਾ ਪਿਰੋਜੀ ਦੇ। ਉੱਥੇ ਹੱਥ ਨਾ ਚੱਲੀ ਨਾ ਕੋ ਕਿਰਤ ਕਰੇ, ਸੌਦਾ ਮੂਲ ਨਾ ਹੋਵੇ ਨਾ ਕੋ ਲੈ ਨਾ ਦੇ। ਜੀਆਂ ਕਾ ਆਹਾਰ ਜੀ ਖਾਣਾ ਇਹ ਕਰੇ, ਵਿੱਚ ਉਪਾਏ ਸਾਇਰਾਂ ਤਿਨਾ ਪਿਰੋਜੀ ਦੇ। ਉਹ ਅਕਾਲ ਪੁਰਖ ਵਾਹਿਗੁਰੂ ਦੀ ਕੁਦਰਤ ਜਿਹੜੀ ਹੈ ਉਹ ਬੜੀ ਬੇਅੰਤ ਹੈ। ਜਲ ਕਹਾਂ ਥਲ ਕਹਾਂ ਗਗਨ ਕੇ ਗਾਉਣ ਕਹਾਂ, ਕਾਲ ਕੇ ਬਣਾਏ ਸਭੈ ਕਾਲ ਹੀ ਚਬਾਹੇਂਗੇ। ਗੁਰਦੇਵ ਫਰਮਾਉਂਦੇ ਨੇ ਕਿ ਜਲ ਵਿੱਚ ਰਹਿਣ ਵਾਲੇ, ਧਰਤੀ ਤੇ ਵਸਣ ਵਾਲੇ ਅਤੇ ਆਕਾਸ਼ ਮੰਡਲ ਵਿੱਚ ਉੱਡਣ ਵਾਲੇ ਜੀਵ, ਭਾਵ ਕੀ ਕਿ ਸਾਰੀ ਸ੍ਰਿਸ਼ਟੀ ਦੇ ਸਭ ਜੀਵ ਸਮੇਂ ਦੇ ਗੇੜ ਨਾਲ ਪੈਦਾ ਹੁੰਦੇ ਹਨ ਤੇ ਸਮੇਂ ਦੇ ਗੇੜ ਨਾਲ ਹੀ ਮੌਤ ਦਾ ਗ੍ਰਾਸ ਬਣ ਜਾਂਦੇ ਹਨ। ਜਿਵੇਂ ਕਿ ਨਾਵੇਂ ਪਾਤਸ਼ਾਹ ਜੀ ਦਾ ਫਰਮਾਨ ਹੈ, ਜੋ ਉਪਜਿਓ ਸੋ ਬਿਨਸ ਹੈ ਪਰੋ ਆਜ ਕੈ ਕਾਲ। ਉਪਜੈ ਨਿਪਜੈ ਨਿਪਜ ਸਮਾਈ, ਨੈਨਹਿ ਦੇਖਤ ਇਹੋ ਜਗ ਜਾਈ। ਇਹ ਸੰਸਾਰ ਪੈਦਾ ਹੋ ਰਿਹਾ ਜੈਸੇ ਜਲ ਮੈਂ ਬੁੱਧ ਬੁੱਧਾ, ਉਪਜੈ ਬਿਨਸੈ ਨੀਤ, ਜਗ ਰਚਨਾ ਤੈਸੇ ਰਚੀ, ਕਹੋ ਨਾਨਕ ਸੁਨ ਮੀਤ। ਇਹ ਜਗਤ ਦੀ ਰਚਨਾ ਉਸ ਅਕਾਲ ਪੁਰਖ ਵਾਹਿਗੁਰੂ ਨੇ ਇਸ ਤਰ੍ਹਾਂ ਦੀ ਬਣਾਈ ਹੈ, ਮ੍ਰਿਤ ਮੰਡਲ ਜਗ ਸਾਜਿਓ, ਮ੍ਰਿਤ ਮੰਡਲ ਜਗ ਸਾਜਿਆ, ਜਿਉਂ ਬਾਲੂ ਘਰ ਬਾਰ, ਬਿਨਸਤ ਬਾਰ ਨਾ ਲਾਗੀ, ਜਿਉਂ ਕਾਗਦ ਬੰਦਾਰ। ਇਹ ਰਚਨਾ ਭਾਵ ਉਸ ਪਰਮੇਸ਼ਰ ਨੇ ਐਸੀ ਕੀਤੀ ਹੈ ਕਿ ਪਾਣੀ ਹੈ, ਕੀ ਧਰਤੀ ਹੈ, ਕੀ ਆਕਾਸ਼ ਹੈ, ਜੋ ਕੁਝ ਵੀ ਉਸ ਪਰਮੇਸ਼ਰ ਨੇ ਪੈਦਾ ਕੀਤਾ ਹੈ। ਘਟੰਤ ਰੂਪੰ ਘਟੰਤ ਦੀਪੰ ਘਟੰਤ ਰਵ ਸਸਿਅ ਨਖੇਤਰ ਗਗਨ, ਘਟੰਤ ਬਸਦਾ ਗਿਰ ਤਰ ਸੇ ਖੰਡਨ। ਸਤਿਗੁਰੂ ਕਹਿੰਦੇ ਹਰ ਚੀਜ਼ ਜਿਹੜੀ ਹੈ ਘਟਦੀ ਜਾ ਰਹੀ ਹੈ, ਹਰ ਚੀਜ਼ ਜਿਹੜੀ ਹੈ ਕਾਲ ਦਾ ਗ੍ਰਾਸ ਬਣੇਗੀ। ਵਿਗਿਆਨ ਕਹਿੰਦੀ ਹੈ ਕਿ ਸੂਰਜ ਧਰਤੀ ਤੋਂ 10 ਲੱਖ ਗੁਣਾ ਵੱਡਾ ਹੈ ਔਰ 40 ਲੱਖ ਟਨ ਰੋਜ਼ ਘਟਦਾ ਜਾ ਰਿਹਾ ਹੈ, ਪਰ ਫਿਰ ਵੀ ਇਹਨੂੰ ਖਤਮ ਹੋਣ ਵਾਸਤੇ ਕਈ ਅਰਬ ਸਾਲ ਲੱਗਣਗੇ। ਤੇ ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਪਹਿਲਾਂ ਹੀ ਲਿਖਿਆ ਹੈ, ਘਟੰਤ ਰੂਪੰ ਘਟੰਤ ਦੀਪੰ ਘਟੰਤ ਰਵ ਸਸਿਅ ਨਖੇਤਰ ਗਗਨੰ। ਹਰ ਚੀਜ਼ ਘਟਦੀ ਹੈ, ਹਰ ਚੀਜ਼ ਦੀ ਮੌਤ ਹੈ, ਜੋ ਉਪਜਿਆ ਹੈ ਸੋ ਬਿਨਸੰਹਾਰ ਹੈ। ਇਸ ਲਈ ਸਤਿਗੁਰੂ ਕਲਗੀਧਰ ਜੀ ਕਹਿ ਰਹੇ ਨੇ ਕਿ ਹਰ ਵਸਤੂ ਕਾਲ ਦੀ ਬਣਾਈ ਹੋਈ ਹੈ, ਅੰਤ ਨੂੰ ਕਾਲ ਹੀ ਉਸ ਵਸਤੂ ਨੂੰ ਨਿਗਲ ਜਾਂਦਾ ਹੈ। ਤੇਜ ਜਿਉਂ ਅਤੇਜ ਮੈਂ, ਅਤੇਜ ਜੈਸੇ ਤੇਜ ਲੀਨ, ਤਾਹੀ ਤੇ ਉਪਜ ਸਭੈ ਤਾਹੀ ਮੈਂ ਸਮਾਹੇਂਗੇ। ਗੁਰਦੇਵ ਜੀ ਫਰਮਾਨ ਕਰਦੇ ਨੇ ਕਿ ਜਿਵੇਂ ਚਾਨਣ ਅਤੇ ਹਨੇਰੇ ਵਿੱਚ ਡੂੰਘਾ ਸੰਬੰਧ ਹੈ, ਚਾਨਣ ਸਮਾਂ ਪਾ ਕੇ ਹਨੇਰੇ ਵਿੱਚ ਸਮਾ ਜਾਂਦਾ ਹੈ ਤੇ ਹਨੇਰਾ ਚਾਨਣੇ ਵਿੱਚ ਲੀਨ ਹੋ ਜਾਂਦਾ ਹੈ। ਹਨੇਰਾ ਹੋਣ ਤੇ ਚਾਨਣ ਲੁਪਤ ਹੋ ਜਾਂਦਾ ਹੈ, ਜਾਣੋ ਇੱਕ ਚੀਜ਼ ਦੂਜੇ ਵਿੱਚ ਪੂਰੀ ਤਰ੍ਹਾਂ ਵਿਲੈ ਹੋ ਜਾਂਦੀ ਹੈ। ਇਨ ਬਿਨ ਇਸੇ ਤਰ੍ਹਾਂ ਸਾਰੇ ਜੀਵ ਹੀ ਪ੍ਰਭੂ ਤੋਂ ਉਤਪਤ ਪੈਦਾ ਹੁੰਦੇ ਹਨ, ਅੰਤ ਪ੍ਰਭੂ ਦੀ ਜੋਤ ਵਿੱਚ ਹੀ ਸਮਾ ਜਾਂਦੇ ਹਨ। ਪਵਨ ਹੈ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਰਲ ਜਾਇਆ, ਮਾਟੀ ਮਾਟੀ ਹੋਈ ਏਕ, ਰੋਵਣ ਹਾਰੇ ਕੀ ਕਮਨ ਟੇਕ। ਕੌਣ ਮੂਆ ਰੇ ਕੌਣ ਮੂਆ, ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ, ਇਹ ਤੌਰ ਚਲਤ ਪਇਆ। ਕਬੀਰਾ ਧੂਰ ਸਕੇਲ ਕੈ ਪੁਰੀਆ, ਬਾਂਧੀ ਦੇ ਦਿਵਸ ਚਾਰ ਕੋ ਪੇਖਣਾ, ਅੰਤ ਖੇ ਕੀ ਖੇ। ਇਹ ਸਰੀਰ ਕੀ ਹੈ, ਪਾਂਚ ਤੱਤ ਕੋ ਤਨ ਰਚਿਓ, ਜਾਨੋ ਚਤੁਰ ਸੁਜਾਨ, ਜਿਹੇ ਤੇ ਉਪਜੋ ਨਾਨਕਾ, ਲੀਨ ਤਾਹੇ ਮਹਿਮਾਨ। ਭਾਵ ਕਲਗੀਧਰ ਪਿਤਾ ਜੀ ਨੇ ਵੀ ਇੱਥੇ ਇਹੀ ਜ਼ਿਕਰ ਕੀਤਾ ਹੈ ਕਿ ਵਾਹਿਗੁਰੂ ਦੀ ਤਰ੍ਹਾਂ ਉਸਦੀ ਰਚਨਾ ਵੀ ਬੇਅੰਤ ਹੈ। ਭਾਂਤ ਸੁਭਾਂਤੇ ਜੀਵ, ਜਲ ਮੰਡਲ, ਧਰਤੀ ਮੰਡਲ, ਵਾਯੂ ਵਿੱਚ ਪਾਏ ਜਾਂਦੇ ਹਨ, ਜਿਨ੍ਹਾਂ ਦੀਆਂ ਵੰਨ ਸੁਵੰਨੀਆਂ ਖੁਰਾਕਾਂ ਹਨ। ਸਾਰੇ ਜੀਵ ਅੰਤ ਮੌਤ ਦਾ ਗਰਾਸ ਬਣਦੇ ਹਨ। ਪਰਮ ਜੋਤ ਵਾਹਿਗੁਰੂ ਤੋਂ ਸਭ ਜੀਵ ਪੈਦਾ ਹੁੰਦੇ ਹਨ, ਅੰਤ ਉਸੇ ਵਿੱਚ ਹੀ ਲੀਨ ਹੋ ਜਾਂਦੇ ਹਨ। ਕੂਕਤ ਫਿਰਤ ਕੇਤੇ, ਰੋਵਤ ਮਰਤ ਕੇਤੇ, ਜਲ ਮੈਂ ਡੁੱਬਤ ਕੇਤੇ, ਆਗ ਮੈਂ ਜਰਤ ਹੈ, ਕੇਤੇ ਗੰਗ ਵਾਸੀ, ਕੇਤੇ ਮਦੀਨਾ ਮੱਕਾ ਨਿਵਾਸੀ, ਕੇਤਕ ਉਦਾਸੀ, ਕੇ ਭਰਮਾਏ ਈ ਫਿਰਤ ਹੈ, ਕਰਵਤ ਸਹਿਸ ਕੇਤੇ, ਭੂਮ ਮੈਂ ਗੜਤ ਕੇਤੇ, ਸੂਆ ਪੈ ਚੜਤ ਕੇਤੇ, ਦੁੱਖ ਕੋ ਭਰਤ ਹੈ, ਗੈਨ ਮੈਂ ਉਡਤ ਕੇਤੇ, ਜਲ ਮੈਂ ਰਹਿਤ ਕੇਤੇ, ਗਿਆਨ ਕੇ ਬਹੀਨ, ਜਕ ਜਾਰੇ ਈ ਮਰਤ ਹੈ। ਇਸ ਪਾਵਨ ਕਵਿਤ ਦੇ ਅੰਦਰ 99 ਨੰਬਰ ਕਵਿਤ ਦੇ ਅੰਦਰ ਪਾਤਸ਼ਾਹ ਜੀ ਫਰਮਾਉਂਦੇ ਨੇ, ਕੂਕਤ ਫਿਰਤ ਕੇਤੇ, ਰੋਵਤ ਮਰਤ ਕੇਤੇ, ਜਲ ਮੈਂ ਡੁੱਬਤ ਕੇਤੇ, ਆਗ ਮੈਂ ਜਰਤ ਹੈ। ਸੰਸਾਰ ਦੇ ਅਨੇਕਾਂ ਜੀਵਾਂ ਜੋ ਫੋਕਟ ਮਤ ਮਤਾਂਤਰਾਂ ਦੇ ਅਗਿਆਨ ਅਗਨੀ ਵਿੱਚ ਫੜ ਕੇ ਦੁੱਖ ਭੋਗ ਰਹੇ ਹਨ, ਇਸ ਦਾ ਜ਼ਿਕਰ ਸਤਿਗੁਰਾਂ ਨੇ ਇਸ ਕਵਿਤ ਦੇ ਅੰਦਰ ਕੀਤਾ ਹੈ। ਭਾਵ ਕੀ ਹੈ ਕਿ ਮਨੁੱਖ ਨੂੰ ਜਦ ਤੱਕ ਸਤਿਗੁਰੂ ਦਾ ਸੱਚਾ ਗਿਆਨ ਪ੍ਰਾਪਤ ਨਹੀਂ ਹੁੰਦਾ, ਉਹ ਗਿਆਨਤਾ ਵਸ ਅਨੇਕਾਂ ਫੋਕਟ ਕਰਮ ਕਰਕੇ ਖੱਜਲ ਤੇ ਖੁਆਰ ਹੁੰਦਾ ਰਹਿੰਦਾ ਹੈ, ਜਿਨ੍ਹਾਂ ਰਾਹੀਂ ਪ੍ਰਭੂ ਦੀ ਪ੍ਰਾਪਤੀ ਜਾਂ ਮੁਕਤੀ ਦਾ ਹਾਸਲ ਕਰਨਾ ਜਿਹੜਾ ਹੈ ਅਸੰਭਵ ਹੈ, ਨਾਮੁਮਕਿਨ ਹੈ। ਸਤਿਗੁਰੂ ਕਹਿੰਦੇ ਨੇ ਕਿ ਵਾਹਿਗੁਰੂ ਦੀ ਪ੍ਰਾਪਤੀ ਜਾਂ ਮੋਖ ਨੂੰ ਹਾਸਲ ਕਰਨ ਦੇ ਖਿਆਲ ਨਾਲ ਵੱਖ ਵੱਖ ਮਤਾਂ ਦੇ ਪੈਰੋਕਾਰ ਅਗਿਆਨ ਵੱਸ ਹੋ ਕੇ ਬੜੇ ਅਜੀਬ ਅਜੀਬ ਕਾਰਜ ਕਰ ਰਹੇ ਹਨ। ਪਰਮੇਸ਼ਰ ਦੀ ਪ੍ਰਾਪਤੀ ਲਈ ਕੋਈ ਕੂਕਾਂ ਮਾਰ ਮਾਰ ਰੋ ਰਿਹਾ ਹੈ, ਕੂਕਤ ਫਿਰਤ ਕੀਤੇ, ਰੋਵਤ ਮਰਤ ਕੀਤੇ, ਕੋਈ ਉੱਚੀ ਉੱਚੀ ਕੂਕਾਂ ਮਾਰਿਆ ਰੱਬ ਨੂੰ, ਕੋਈ ਉੱਚੀ ਉੱਚੀ ਰੋ ਕੇ ਪੁਕਾਰ ਰਿਹਾ ਹੈ। ਕੁਝ ਲੋਕ ਜਲ ਵਿੱਚ ਡੁੱਬ ਕੇ ਮਰ ਰਹੇ ਹਨ, ਜਲ ਮੈਂ ਡੁੱਬਤ ਕੀਤੇ, ਆਗ ਮੈਂ ਜਰਤ ਹੈ, ਤੇ ਕੁਝ ਅਗਿਆਨੀ ਲੋਕ ਆਪਣੇ ਸਰੀਰ ਨੂੰ ਦੇਹੀ ਨੂੰ ਅੱਗ ਦੇ ਵਿੱਚ ਸਾੜ ਕੇ ਹੀ ਯਤਨ ਕਰਦੇ ਨੇ ਕਿ ਸ਼ਾਇਦ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਵੇ। ਕੀਤੇ ਗੰਗ ਵਾਸੀ, ਕੀਤੇ ਮਦੀਨਾ ਮੱਕਾ ਨਿਵਾਸੀ, ਕੇਤਕ ਉਦਾਸੀ, ਕੇ ਭਰਮਾਏ ਈ ਫਿਰਤ ਹੈ। ਕੁਝ ਗੰਗਾ ਆਦਿਕ ਪਵਿੱਤਰ ਕਹੇ ਜਾਣ ਵਾਲੇ ਦਰਿਆਵਾਂ ਦੇ ਕਿਨਾਰੇ ਵਸਣ ਵਿੱਚ ਪ੍ਰਭੂ ਦੀ ਪ੍ਰਾਪਤੀ ਦੀ ਕੂੜੀ ਆਸ ਲਾਈ ਫਿਰਦੇ ਹਨ ਕਿ ਗੰਗਾ ਦੇ ਨੇੜੇ ਰਹਿ ਕੇ ਤੇ ਉਹ ਪਵਿੱਤਰ ਪਾਣੀ ਪੀ ਕੇ ਇਸ਼ਨਾਨ ਕਰਕੇ ਸ਼ਾਇਦ ਮੁਕਤੀ ਮਿਲ ਜਾਵੇ। ਲੇਕਿਨ ਭਗਤ ਕਬੀਰ ਸਾਹਿਬ ਜੀ ਦਾ ਸਲੋਕ ਹੈ, ਕਬੀਰ ਗੰਗਾ ਤੀਰ ਜੋ ਕਰ ਕਰ ਹੈ, ਪੀਵਹਿ ਨਿਰਮਲ ਨੀਰ, ਬਿਨ ਹਰ ਭਗਤ ਨਾ ਮੁਕਤ ਹੋਏ, ਇਉਂ ਕਹਿ ਰਮੈ ਕਬੀਰ। ਗੰਗਾ ਦੇ ਕਿਨਾਰੇ ਕੋਈ ਘਰ ਬਣਾ ਲਵੇ, ਉਸ ਪਾਣੀ ਵਿੱਚ ਇਸ਼ਨਾਨ ਕਰੇ, ਪੀਵੇ, ਲੇਕਿਨ ਪ੍ਰਭੂ ਦੀ ਭਗਤੀ ਤੋਂ ਬਿਨਾਂ ਪਾਣੀ ਵਿੱਚ ਨਹਾਉਣ ਨਾਲ ਮੁਕਤੀ ਨਹੀਂ ਮਿਲ ਸਕਦੀ। ਜਲ ਕੈ ਮੱਜਣ ਜੇ ਗਤ ਹੋਵੇ, ਨਿਤ ਨਿਤ ਮੇਂਢੁਕ ਨਹਾਵੇ, ਜੈਸੇ ਮੇਂਢੁਕ ਤੈਸੇ ਓਏ ਨਰ, ਫਿਰ ਫਿਰ ਜੋਨੀ ਆਵੇ। ਇਸ ਲਈ ਸਤਿਗੁਰੂ ਜੀ ਨੇ ਇਸ ਕਰਮ ਕਾਂਡ ਦਾ ਇੱਥੇ ਖੰਡਨ ਕੀਤਾ, ਕੇਤੇ ਗੰਗ ਵਾਸੀ, ਕੇਤੇ ਮਦੀਨਾ ਮੱਕਾ ਨਿਵਾਸੀ, ਤੇ ਕੁਝ ਗੰਗਾ ਆਦਿਕ ਪਵਿੱਤਰ ਨਦੀਆਂ ਦੇ ਦਰਿਆਵਾਂ ਦੇ ਕਿਨਾਰੇ ਵਸਣ ਵਿੱਚ ਇਹ ਆਸ ਲਾਈ ਬੈਠੇ ਨੇ। ਇਹ ਸਤਿਗੁਰੂ ਕਹਿੰਦੇ ਨੇ ਕੁਝ ਹੋਰ ਮੱਕਾ ਜਾਂ ਮਦੀਨਾ ਆਦਿਕ ਪੈਗੰਬਰੀ ਸਮਝੇ ਜਾਣ ਵਾਲੇ ਸ਼ਹਿਰਾਂ ਵਿੱਚ ਇਸੇ ਆਸ ਨਾਲ ਵਸ ਰਹੇ ਹਨ ਕਿ ਸ਼ਾਇਦ ਉੱਥੇ ਰਹਿਣ ਦੇ ਨਾਲ ਹੀ ਸਾਨੂੰ ਮੁਕਤੀ ਮਿਲ ਜਾਵੇ। ਕੇਤਕ ਉਦਾਸੀ ਕੇ ਭਰਮਾਏ ਈ ਸਿਰ ਤੇ ਹੈ, ਤੇ ਕਿਤਨੇ ਮਨੁੱਖ ਮੋਖ ਪ੍ਰਾਪਤੀ ਜਾਂ ਪ੍ਰਭੂ ਪ੍ਰਾਪਤੀ ਦੇ ਸੰਸਾਰ ਤਿਆਗ ਕੇ ਘਰ ਬਾਰ ਛੱਡ ਕੇ ਉਦਾਸੀ ਸਾਧ ਬਣ ਕੇ ਭੁਲੇਖਿਆਂ ਵਿੱਚ ਪਏ ਭਰਮਦੇ ਹਨ। ਕਰਵਤ ਸਹਿਸ ਕੇਤੇ ਭੂਮ ਮੈਂ ਗੜਤ ਕੇਤੇ ਸੂਆ ਪੈ ਚੜ੍ਹਤ ਕੇਤੇ ਦੁੱਖ ਕਉ ਭਰਤ ਹੈ। ਸਤਿਗੁਰੂ ਜੀ ਫਰਮਾਉਂਦੇ ਨੇ ਕਿ ਅਗਿਆਨ ਵੱਸ ਹੋ ਕੇ ਸੁਰਗ ਪ੍ਰਾਪਤੀ ਦੀ ਖਾਹਿਸ਼ ਨੂੰ ਮੁੱਖ ਰੱਖ ਕੇ ਕਿੰਨੇ ਲੋਕ ਨੇ ਜਿਹੜੇ ਕਾਂਸ਼ੀ ਸ਼ਹਿਰ ਵਿੱਚ ਬ੍ਰਾਹਮਣਾਂ ਵੱਲੋਂ ਲਾਏ ਹੋਏ ਆਰੇ ਨਾਲ ਆਪਣੇ ਆਪ ਨੂੰ ਚੁਰਾ ਕੇ ਪ੍ਰਾਣ ਤਿਆਗ ਦਿੰਦੇ ਹਨ। ਕਈ ਪਰਮੇਸ਼ਰ ਦੀ ਪ੍ਰਾਪਤੀ ਲਈ ਦੇਹਾਂਤ ਉਪਰੰਤ ਸਰੀਰ ਨੂੰ ਧਰਤੀ ਵਿੱਚ ਦੱਬਣਾ ਇਸੇ ਨੂੰ ਧਰਮ ਸਮਝੀ ਜਾਂਦੇ ਨੇ। ਕਈ ਸੂਈ ਤੇ ਚੜ ਕੇ ਦੁੱਖ ਭੋਗਦਿਆਂ ਮਰ ਜਾਂਦੇ ਹਨ। ਗੈਨ ਮੈਂ ਉਡਤ ਕੇਤੇ ਜਲ ਮੈਂ ਰਹਿਤ ਕੇਤੇ ਗਿਆਨ ਕੇ ਬਹੀਨ ਜਕ ਜਾਰੇ ਇਮਰਤ ਹੈ। ਯੋਗ ਸਾਧਨਾ ਰਾਹੀਂ ਕਈ ਆਕਾਸ਼ ਵਿੱਚ ਉਡਾਰੀਆਂ ਮਾਰਦੇ ਫਿਰਦੇ ਹਨ ਤੇ ਕਈ ਪਾਣੀ ਵਿੱਚ ਰਹਿ ਕੇ ਕਸ਼ਟ ਭੋਗ ਰਹੇ ਹਨ। ਦਰਅਸਲ ਇਹਨਾਂ ਬਣਾਵਟੀ ਸਾਧਨਾ ਨਾਲ ਨਾ ਪ੍ਰਭੂ ਪ੍ਰਾਪਤੀ ਹੋ ਸਕਦੀ ਹੈ ਤੇ ਨਾ ਮੋਖ ਜਾਂ ਮੁਕਤੀ ਮਿਲ ਸਕਦੀ ਹੈ। ਸਤਿਗੁਰੂ ਦੇ ਸੱਚੇ ਗਿਆਨ ਤੋਂ ਬਿਨਾਂ ਲੁਕਾਈ ਅਗਿਆਨਤਾ ਰੂਪੀ ਅੱਗ ਦੇ ਭਾਂਬੜਾਂ ਵਿੱਚ ਫੜ ਮਰ ਰਹੀ ਹੈ। ਜਿਵੇਂ ਕਿ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਪੜ੍ਹਦੇ ਹਾਂ, ਨਾ ਤੂੰ ਆਵੈਂ ਵਸ ਬਹੁਤ ਕਿਣਾਵਣੇ, ਨਾ ਤੂੰ ਆਵੈਂ ਵਸ ਵੇਦ ਪੜ੍ਹਾਵਣੇ, ਨਾ ਤੂੰ ਆਵੈਂ ਵਸ ਤੀਰਥ ਨਹਾਈਐ, ਨਾ ਤੂੰ ਆਵੈਂ ਵਸ ਧਰਤੀ ਢਾਈਐ, ਨਾ ਤੂੰ ਆਵੈਂ ਵਸ ਕਿਤੈ ਸਿਆਣਪੈ, ਨਾ ਤੂੰ ਆਵੈਂ ਵਸ ਬਹੁਤਾ ਦਾਨ ਦੇ, ਸਭ ਕੋ ਤੇਰੇ ਵਸ ਅਗਮ ਅਗੋਚਰਾ, ਤੂੰ ਭਗਤਾਂ ਕੈ ਵਸ ਭਗਤਾਂ ਤਾਣ ਤੇਰਾ। ਕਿਉਂਕਿ ਭਾਈ ਗੁਰਦਾਸ ਜੀ ਕਹਿੰਦੇ ਨੇ ਗੋਬਿੰਦ ਭਾਓ ਭਗਤ ਕਾ ਭੁੱਖਾ, ਉਹ ਪਰਮੇਸ਼ਰ ਭਗਤੀ ਭਾਵਨਾ ਪਿਆਰ ਦਾ ਭੁੱਖਾ ਹੈ। ਸਾਚ ਕਹਾਂ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਾਪਾਇਓ। ਉਸ ਪ੍ਰਾਣ ਪਤੀ ਦੇ ਨਾਲ ਪਿਆਰ ਪਾਉਣਾ, ਪ੍ਰੇਮ ਕਰਨਾ ਹੀ ਉਹਦੀ ਪ੍ਰਾਪਤੀ ਹੈ। ਰਾਮਕਲੀ ਰਾਗ ਦੇ ਅੰਦਰ ਗੁਰੂ ਅਰਜਨ ਦੇਵ ਜੀ ਦੇ ਪਾਵਨ ਬਚਨ ਹਨ। ਬ੍ਰਹਮ ਵਿਚਾਰ ਵਿਚਾਰੇ ਕੋਏ, ਨਾਨਕ ਤਾ ਕੀ ਪਰਮ ਗਤ ਹੋਏ। ਜਿਹੜਾ ਮਨੁੱਖ ਪਰਮਾਤਮਾ ਦੇ ਗੁਣਾਂ ਦੇ ਵਿਚਾਰ ਕਰਦਾ ਹੈ, ਬ੍ਰਹਮ ਦੀ ਵਿਚਾਰ ਕਰਦਾ ਹੈ, ਉਸ ਮਨੁੱਖ ਦੀ ਹੀ ਸਭ ਤੋਂ ਉੱਚੀ ਆਤਮਿਕ ਅਵਸਥਾ ਬਣਦੀ ਹੈ। ਮਾਰੂ ਰਾਗ ਅੰਦਰ ਗੁਰੂ ਨਾਨਕ ਦੇਵ ਜੀ ਦੇ ਪਾਵਨ ਬਚਨ ਹਨ। ਕਰਮ ਧਰਮ ਕਰ ਮੁਕਤ ਮੰਗਾਹੀ, ਮੁਕਤ ਪਦਾਰਥ ਸ਼ਬਦ ਸਲਾਹੀ। ਬਿਨ ਗੁਰ ਸ਼ਬਦ ਹੈ ਮੁਕਤ ਨਾ ਹੋਈ, ਪ੍ਰਪੰਚ ਕਰ ਪਰਮਾਈ ਹੈ। ਦੁਨਿਆਵੀ ਜੀਵ ਦਾਨ ਪੁੰਨ ਤੀਰਥ ਆਦਿ ਕਰਮ ਕਰਕੇ ਮੁਕਤੀ ਮੰਗਦੇ ਹਨ, ਪਰ ਮੁਕਤੀ ਦੇਣ ਵਾਲਾ ਨਾਮ ਪਦਾਰਥ ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ ਦੀ ਸਿਫਤ ਸਲਾਹ ਕੀਤਿਆਂ ਹੀ ਮਿਲਦਾ ਹੈ। ਜਗਤ ਰਚਨਾ ਇੱਕ ਅਜਬ ਭੁਲੇਖੇ ਵਿੱਚ ਪਈ ਭਰਮੀ ਹੋਈ ਹੈ। ਮੁਕਤੀ ਤਾਂ ਗੁਰੂ ਦੇ ਸ਼ਬਦ ਤੋਂ ਬਿਨਾਂ ਨਹੀਂ ਮਿਲ ਸਕਦੀ। ਮਤ ਕੋ ਭਰਮ ਭੁੱਲੇ ਸੰਸਾਰ, ਗੁਰਬਿਨ ਕੋਏ ਨਾ ਉਤਰ ਸਪਾਰ। ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਗੁਰਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਜੇ ਸੌ ਚੰਦਾ ਉਗਵ ਹੈ, ਸੂਰਜ ਚੜ੍ਹੈ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਇਹ ਹਨੇਰਾ ਜਿਹੜਾ ਹੈ, ਗੁਰੂ ਦੀ ਬਖਸ਼ਿਸ਼ ਤੋਂ ਬਿਨਾਂ, ਗੁਰੂ ਦਰਸਾਏ ਮਾਰਗ ਤੇ ਚੱਲੇ ਤੋਂ ਬਿਨਾਂ, ਭਗਤੀ ਕੀਤੇ ਤੋਂ ਬਿਨਾਂ ਕਦੀ ਦੂਰ ਨਹੀਂ ਹੋ ਸਕਦਾ। ਇਸ ਕਰਕੇ ਜੀਵ ਜਿਹੜੇ ਨੇ ਭਰਮ ਵਿੱਚ ਪਏ ਹੋਏ ਭਟਕ ਰਹੇ ਹਨ। ਸੋਧ ਹਾਰੇ ਦੇਵਤਾ, ਵਿਰੋਧ ਹਾਰੇ ਦਾਨੋ ਵੱਡੇ, ਬੋਧ ਹਾਰੇ ਬੋਧਕ, ਪ੍ਰਬੋਧ ਹਾਰੇ ਜਾਪਸੀ, ਘਸ ਹਾਰੇ ਚੰਦਨ, ਲਗਾਏ ਹਾਰੇ ਚੋਆ ਚਾਰ, ਪੂਜ ਹਾਰੇ ਪਾਹਣ, ਚੜ੍ਹਾਏ ਹਾਰੇ ਲਾਪਸੀ, ਗਾਹੇ ਹਾਰੇ ਗੋਰਨ, ਮਨਾਏ ਹਾਰੇ ਮੜੀ ਮੱਟ, ਲੀਪ ਹਾਰੇ ਧੀਤਨ, ਲਗਾਏ ਹਾਰੇ ਛਾਪਸੀ, ਗਾਏ ਹਾਰੇ ਗੰਧਰਬ, ਵਜਾਏ ਹਾਰੇ ਕਿੰਨਰ ਸਭ, ਪਚ ਹਾਰੇ ਪੰਡਿਤ ਤਪੰਤ ਹਾਰੇ ਤਾਪਸੀ। ਇਸ 90ਵੇਂ ਬੰਦ ਤੇ 20 ਨੰਬਰ ਕਵਿਤ ਦੇ ਅੰਦਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਜੋ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ ਪਿਆਰ ਸਹਿ ਸਰਵਣ ਕਰੀਏ। ਸਤਿਗੁਰੂ ਜੀ ਫਰਮਾਉਂਦੇ ਹਨ, ਸੋਧ ਹਾਰੇ ਦੇਵਤਾ ਬੋਧ ਹਾਰੇ ਦਾਨੋ ਬੜੇ, ਬੋਧ ਹਾਰੇ ਬੋਧਕ ਪ੍ਰਬੋਧ ਹਾਰੇ ਜਾਪਸੀ। ਗੁਰਦੇਵ ਕਹਿੰਦੇ ਨੇ ਕਿ ਦੇਵਤੇ ਸ਼ੁੱਧਤਾ ਅਥਵਾ ਸੁੱਚਮ ਕਰ ਕਰਕੇ ਥੱਕ ਗਏ ਪਰ ਪ੍ਰਭੂ ਦੀ ਪ੍ਰਾਪਤੀ ਵਿੱਚ ਅਸਫਲ ਰਹੇ। ਸਰੀਰਕ ਰਹਿਤ ਰੱਖਣੀ ਬੜੀ ਜ਼ਰੂਰੀ ਹੈ ਪਰ ਇਸ ਹੱਦ ਤੱਕ ਪਹੁੰਚ ਜਾਣਾ ਜਿਸ ਪਰਥਾਏ ਸਤਿਗੁਰਾਂ ਦੀ ਬਾਣੀ ਦੇ ਵਚਨ ਹਨ, ਮਾਤਾ ਜੂਠੀ ਪਿਤਾ ਭੀ ਜੂਠਾ, ਜੂਠੇ ਹੀ ਫਲ ਲਾਗੇ, ਆਵਹਿ ਜੂਠੇ ਜਾਹੇ ਭੀ ਜੂਠੇ, ਜੂਠੇ ਮਰਹਿ ਅਭਾਗੇ, ਕਹੋ ਪੰਡਿਤ ਸੂਚਾ ਕਵਨ ਠਾਉ, ਜਹਾਂ ਬੈਠ ਹਾਂ ਭੋਜਨ ਖਾਉ ਰਹਾਉ, ਜੇਬਾ ਜੂਠੀ ਬੋਲਤ ਜੂਠਾ, ਕਰਨ ਨੇਤਰ ਸਭ ਜੂਠੇ, ਇੰਦਰੀ ਕੀ ਜੂਠ ਉਤਰਸ ਨਾਹੀ, ਬ੍ਰਹਮ ਅਗਨ ਕੇ ਲੂਠੇ, ਅਗਨ ਭੀ ਜੂਠੀ ਪਾਨੀ ਜੂਠਾ, ਜੂਠੀ ਬੈਸ ਪਕਾਇਆ, ਜੂਠੀ ਕਰਸ਼ੀ ਪਰੋਸਣ ਲਾਗਾ, ਜੂਠੇ ਹੀ ਬੈਸ ਖਾਇਆ, ਗੋਬਰ ਜੂਠਾ ਚੌਂਕਾ ਜੂਠਾ, ਜੂਠੀ ਦੀਨੀ ਕਾਰਾ, ਕਹੇ ਕਬੀਰ ਤੇਈ ਨਰ ਸੂਚੇ ਸਾਚੀ ਪਰੀ ਵਿਚਾਰਾ। ਕਹਿਣ ਤੋਂ ਭਾਵ ਕਿ ਐਸੇ ਕਰਮ ਕਾਂਡਾਂ ਵਿੱਚ ਪੈ ਜਾਣ ਵਾਲੇ ਪੰਡਿਤ ਆਪਣੇ ਆਪ ਨੂੰ ਦੇਵਤਾ ਅਖਵਾਉਣ ਵਾਲੇ ਵੀ ਸਤਿਗੁਰੂ ਕਹਿੰਦੇ ਸ਼ੁੱਧੀ ਕਰ ਕਰਕੇ ਹਾਰ ਗਏ ਲੇਕਿਨ ਪਰਮਾਤਮਾ ਦੀ ਪ੍ਰਾਪਤੀ ਵਿੱਚ ਅਸਫਲ ਰਹੇ। ਬੋਧ ਹਾਰੇ ਬੋਧਕ ਪ੍ਰਬੋਧ ਹਾਰੇ ਜਾਪਸੀ, ਬੁੱਧੀਵਾਨ ਲੋਕ ਬੁੱਧੀ ਰਾਹੀਂ ਹੋਕੀ ਵਿਚਾਰ ਕਰ ਕਰਕੇ ਹਾਰ ਗਏ, ਰੱਬ ਨਾ ਮਿਲ ਸਕਿਆ ਕਿਉਂਕਿ ਪਰਮਾਤਮਾ ਬੁੱਧੀ ਦੀ ਪਕੜ ਦਾ ਵਿਸ਼ਾ ਨਹੀਂ, ਉਹ ਅਗਮ ਅਗੋਚਰ ਹੈ, ਉਹ ਬੁੱਧੀ ਦੀ ਪਕੜ ਵਿੱਚ ਆਉਂਦਾ ਨਹੀਂ। ਸਤਿਗੁਰੂ ਜੀ ਤਾਂ ਹੀ ਫਰਮਾਨ ਕਰਦੇ ਨੇ, ਹਰ ਕਾ ਨਾਮ ਨਾ ਜਪਸ ਗਵਾਰਾ, ਕਿਆ ਸੋਚੈ ਬਾਰੰਬਾਰਾ, ਅੰਧਿਆਰੇ ਦੀਪਕ ਚਾਹੀਏ ਇੱਕ ਬਸ ਅਗੋਚਰ ਲਹੀਏ, ਬਸ ਅਗੋਚਰ ਪਾਈ ਘਟ ਦੀਪਕ ਰਹੇ ਸਮਾਈ। ਪਰਮਾਤਮਾ ਦੀ ਬੰਦਗੀ ਦੁਆਰਾ ਗਿਆਨ ਰੂਪੀ ਦੀਵਾ ਗੁਰੂ ਤੋਂ ਪ੍ਰਾਪਤ ਕਰਨ ਦੀ ਲੋੜ ਹੈ, ਬੁੱਧੀ ਦੇ ਨਾਲ ਪਰਮੇਸ਼ਰ ਦੀ ਪ੍ਰਾਪਤੀ ਨਹੀਂ। ਜਾਪ ਕਰਨ ਵਾਲੇ ਬੋਧ ਹਾਰੇ ਬੋਧਕ ਪ੍ਰਬੋਧ ਹਾਰੇ ਜਾਪਸੀ, ਜਿਹੜੇ ਕੇਵਲ ਕਿਸੇ ਇੱਕ ਸਲੋਕ ਦਾ ਉਚਾਰਨ ਕਰੀ ਜਾਣਾ, ਕਿਸੇ ਇੱਕ ਸ਼ਾਸਤਰ ਦਾ ਸਿਮਰਤੀ ਦਾ ਸਲੋਕ ਲੈ ਕੇ ਉਹਦਾ ਵਾਰ ਵਾਰ ਉਚਾਰਨ ਕਰੀ ਜਾਣਾ ਤੇ ਕੇਵਲ ਜੀਭਾ ਦੇ ਰਟਣ ਦੇ ਨਾਲ ਵੀ ਸਤਿਗੁਰੂ ਕਹਿੰਦੇ ਪਰਮੇਸ਼ਰ ਦੀ ਪ੍ਰਾਪਤੀ ਨਹੀਂ। ਜਾਪ ਅਥਵਾ ਕੇਵਲ ਜੀਭਾ ਨਾਲ ਰਟਣ ਕਰਨ ਵਾਲੇ ਜਪੀ ਆਪਣੇ ਮਨ ਨੂੰ ਸਮਝਾ ਕੇ ਪ੍ਰਬੋਧ ਪ੍ਰਬੋਧ ਕੇ ਥੱਕ ਗਏ ਰੱਬ ਨੂੰ ਨਾ ਪਾ ਸਕੇ, ਕਿਉਂਕਿ ਗੁਰਮਤ ਵਿੱਚ ਕੀ ਹੈ, ਮਾਨ ਵਾਚਕ ਰਾਮ ਪ੍ਰਭ ਏਕ ਧਿਆਏ, ਸਰਬ ਫਲਾਂ ਸੋਈ ਜਨ ਪਾਏ। ਅਰਦਾਸ ਵਿੱਚ ਆਪਾਂ ਦਾਨ ਮੰਗਦੇ ਸਤਿਗੁਰਾਂ ਕੋਲੋਂ, ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿੱਤ ਆਵੇ। ਭਾਵ ਕੀ ਹੈ, ਮਨ ਕਰਕੇ ਬਚਨ ਕਰਕੇ ਕਰਮ ਕਰਕੇ ਭਗਤੀ ਕਰਨੀ। ਸੋ ਕੇਵਲ ਇੱਕ ਸ਼ਬਦ ਦਾ ਜਾਪ ਕਰਨ ਦੇ ਨਾਲ ਵੀ ਪ੍ਰਾਪਤੀ ਨਹੀਂ, ਜੀਵਨ ਉਹਦੇ ਅਨੁਸਾਰ ਨਹੀਂ, ਕਿਉਂਕਿ ਜੀਵਨ ਨੂੰ ਵੀ ਕਰਮ ਵੀ ਉਹ ਕਰਨੇ ਨੇ, ਮਨ ਕਰਕੇ ਵੀ ਕਰਨੇ ਨੇ, ਬਚਨ ਵੀ ਕਰਨੇ ਨੇ ਜਿਹੜੇ ਗੁਰੂ ਨੂੰ ਪ੍ਰਵਾਨ ਹੋਣ। ਜੇ ਨਹੀਂ ਹੈ ਤਾਂ ਭਗਤੀ ਪ੍ਰਵਾਨ ਨਹੀਂ। ਇਸੇ ਲਈ ਸਤਿਗੁਰੂ ਜੀ ਬਾਣੀ 'ਚ ਫਰਮਾਉਂਦੇ ਨੇ, ਰਾਮ ਰਾਮ ਸਭ ਕੋ ਕਹੈ, ਕਹੈ ਰਾਮ ਨਾ ਹੋਏ। ਕਹਿਣ ਦੇ ਨਾਲ ਨਹੀਂ, ਰਾਮ ਰਾਮ ਕਰਤਾ ਸਭ ਜਗ ਫਿਰੈ, ਰਾਮ ਨਾ ਪਾਇਆ ਜਾਏ। ਹਰ ਹੱਥ ਪੀ ਤੂੰ ਤੂੰ ਕਰਹਿ, ਬੁੱਲ ਹੈ ਭਲੀ ਬਾਣ। ਖੂਹ ਦਾ ਹਰਟ ਜਿਹੜਾ ਹੈ ਨਾ, ਕੁੱਤਾ ਜਿਹੜਾ, ਉਹ ਵੀ ਤੂੰ 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 ਦੀ ਆਵਾਜ਼ ਕਰਦਾ, ਲੇਕਿਨ ਸਤਿਗੁਰੂ ਕਹਿੰਦੇ ਉਹਦੇ ਨਾਲ ਰੱਬ ਦੀ ਪ੍ਰਾਪਤੀ ਨਹੀਂ। ਮਨ ਬਚ ਕਰਮ ਕਰਕੇ ਪ੍ਰਭੂ ਦੀ ਪ੍ਰਾਪਤੀ ਹੈ, ਇਸ ਕਰਕੇ ਸਤਿਗੁਰੂ ਕਹਿੰਦੇ ਐਸਾ ਜਾਪ ਕਰਨ ਵਾਲੇ ਜਾਪਸੀ ਵੀ ਹਾਰ ਗਏ। ਘਸ ਹਾਰੇ ਚੰਦਨ ਲਗਾਏ ਹਾਰੇ ਚੋਆ ਚਾਰ ਪੂਜ ਹਾਰੇ ਪਾਹਣ ਚੜਾਏ ਹਾਰੇ ਲਾਪਸੀ ਤੇ ਕੰਮ ਕਾਂਡੀ ਚੰਦਨ ਘਸਾ ਘਸਾ ਕੇ ਤੇ ਚੰਦਨ ਦੇ ਤਿਲਕ ਲਗਾ ਕੇ ਥੱਕ ਗਏ ਪਰ ਪ੍ਰਭੂ ਨਾ ਮਿਲਿਆ। ਮੂਰਤੀ ਪੂਜਕ ਜਾਂ ਸਾਲਗ੍ਰਾਮ ਪੂਜਕ ਪੱਥਰਾਂ ਦੇ ਠਾਕਰ ਪੂਜ ਪੂਜ ਕੇ ਠਾਕਰਾਂ ਨੂੰ ਲੱਪੀਆਂ ਚੜਾ ਚੜਾ ਕੇ ਹਾਰ ਗਏ ਰੱਬ ਨਾ ਮਿਲ ਸਕਿਆ। ਲਾਪਸੀ ਕਹਿੰਦੇ ਪਤਲਾ ਜਿਹਾ ਕੜਾਹ ਤਿਆਰ ਕਰਕੇ ਮੂਰਤੀ ਨੂੰ ਛਕਾਉਣਾ। ਗਾਹੇ ਹਾਰੇ ਗੋਰਨ ਮਨਾਏ ਹਾਰੇ ਮੜੀ ਮੱਟ ਲੀਪ ਹਾਰੇ ਭੀਤਨ ਲਗਾਏ ਹਾਰੇ ਛਾਪਸੀ ਤੇ ਕਬਰਾਂ ਨੂੰ ਪੂਜਣ ਵਾਲੇ ਕਬਰਾਂ ਦੇ ਚੱਕਰ ਲਗਾ ਕੇ ਥੱਕ ਗਏ। ਮੜੀਆਂ ਅਰ ਮੱਠਾਂ ਦੇ ਪੁਜਾਰੀ ਇਹਨਾਂ ਮੜੀਆਂ ਮੱਠਾਂ ਨੂੰ ਮਨਾ ਮਨਾ ਕੇ ਥੱਕ ਗਏ। ਵਾਹਿਗੁਰੂ ਨਾਲ ਮੇਲ ਨਾ ਹੋ ਸਕਿਆ। ਲੀਪ ਹਾਰੇ ਭੀਤਨ ਲਗਾਏ ਹਾਰੇ ਛਾਪਸੀ ਕੰਧਾਂ ਉੱਤੇ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਲੇਪ ਲੇਪ ਕੇ ਅਡੰਬਰੀ ਹਾਰ ਗਏ ਪਰ ਰੱਬ ਇਸ ਬਿੱਧ ਵੀ ਨਾ ਮਿਲ ਸਕਿਆ। ਤੇ ਵੈਸ਼ਨਵ ਭਗਤ ਜਿਹੜੇ ਨੇ ਆਪਣੇ ਸਰੀਰ ਉੱਤੇ ਧਾਰਮਿਕ ਛਾਪੇ ਜਾਂ ਚਿੱਤਰਾਂ ਦੇ ਚਿੰਨ੍ਹ ਬਣਵਾ ਕੇ ਹਾਰ ਗਏ ਪ੍ਰਭੂ ਵਾਲੇ ਪਾਸੇ ਹੀ ਨਾ ਤੁਰ ਸਕੇ। ਜਿਵੇਂ ਕਿ ਸਤਿਗੁਰਾਂ ਦੀ ਬਾਣੀ ਦਾ ਫਰਮਾਨ ਹੈ, ਅੰਦਰੋਂ ਅੰਨਾ ਬਾਹਰੋਂ ਅੰਨਾ ਕੂੜੀ ਕੂੜੀ ਗਾਵੇ। ਦੇਖੋ ਨਾ ਜਿਹੜਾ ਮਨੁੱਖ ਮਾਇਆ ਦੇ ਵਿੱਚ ਫਸਿਆ ਇਹ ਕਰਤੂਤਾਂ ਕਾਲੀਆਂ ਨੇ, ਅੰਦਰੋਂ ਵੀ ਅਗਿਆਨਤਾ ਤੇ ਬਾਹਰੋਂ ਵੀ ਕਰਮ ਕਾਂਡ ਐਸੇ ਕਰੀ ਜਾ ਰਹੇ। ਦੇਹੀ ਧੋਵੈ ਚੱਕਰ ਬਣਾਏ ਮਾਇਆ ਨੂੰ ਬਹੁਤ ਧਾਵੈ, ਅੰਦਰ ਮੈਲ ਨਾ ਉਤਰੈ ਹਉ ਮੈਂ ਫਿਰ ਫਿਰ ਆਵੈ ਜਾਵੈ। ਨੀਂਦ ਵਿਆਪਿਆ ਕਾਮ ਸੰਤਾਪਿਆ ਮੁਖੋਂ ਹਰ ਹਰ ਕਹਾਵੈ, ਵੈਸਨੋ ਨਾਮ ਕਰਮ ਹੋ ਜੁਗਤਾ ਤਉ ਕੁੱਟੇ ਉਹ ਕੁੱਟੇ ਕਿਆ ਫਲ ਪਾਵੈ। ਸਤਿਗੁਰੂ ਕਹਿੰਦੇ ਐਸਾ ਵੈਸ਼ਨੋ ਭਗਤ ਜਿਹੜਾ ਹੈ ਨਾਮ ਵੈਸ਼ਨੋ ਭਗਤ ਰੱਖਿਆ ਪਰ ਕਰਤੂਤਾਂ ਕਰਕੇ ਹਉਮੈ ਵਿੱਚ ਜਕੜਿਆ ਪਿਆ ਹੈ। ਸਰੀਰ ਧੋਂਦਾ ਹੈ ਚੱਕਰ ਬਣਾਉਂਦਾ ਹੈ ਤੋ ਕੁੱਟਣ ਸਮਾਨ ਹਨ। ਤੋ ਦਾ ਭਾਵ ਹੁੰਦਾ ਹੈ ਫੱਕ ਕੁੱਟਣੀ, ਫੱਕ ਕੁੱਟ ਕੇ ਉਹਦੇ ਵਿੱਚੋਂ ਚੌਲਾਂ ਦੀ ਪ੍ਰਾਪਤੀ ਨਹੀਂ ਹੁੰਦੀ। ਚੌਲਾਂ ਦੀ ਪ੍ਰਾਪਤੀ ਕਰਨੀ ਹੋਵੇ ਤਾਂ ਝੋਨੇ ਨੂੰ ਕੁੱਟਣਾ ਪੈਂਦਾ ਹੈ। ਗਾਏ ਹਾਰੇ ਗੰਧਰਵ ਬਜਾਏ ਹਾਰੇ ਕਿੰਨਰ ਸਭ, ਪਚ ਹਾਰੇ ਪੰਡਿਤ ਤਪੰਤ ਹਾਰੇ ਤਾਪਸੀ। ਗੰਧਰਵ ਤੇ ਕਿੰਨਰ ਭਾਵ ਗਵਈਏ ਤੇ ਵਜੰਤਰੀ ਗਾ ਗਾ ਕੇ ਤੇ ਸਾਜ ਵਜਾ ਵਜਾ ਕੇ ਹਾਰ ਗਏ ਲੇਕਿਨ ਰੱਬ ਨਾ ਮਿਲ ਸਕਿਆ। ਸਤਿਗੁਰਾਂ ਦੀ ਬਾਣੀ ਦੇ ਬਚਨ ਨੇ ਕੋਈ ਗਾਵੈ ਰਾਦੀ ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਨਹੀਂ ਹਰ ਹਰ ਭੀਜੈ ਰਾਮ ਰਾਜੇ, ਜਿਨ੍ਹਾਂ ਅੰਤਰ ਕਪਟ ਵਿਕਾਰ ਹੈ ਤਿਨਾ ਰੋਏ ਕਿਆ ਕੀਜੈ। ਹਰ ਕਰਤਾ ਸਭ ਕੁਛ ਜਾਣਦਾ ਫਿਰ ਰੋਗ ਹੱਥ ਦੀਜੈ। ਕਿਉਂਕਿ ਜੇ ਮਨ ਕਪਟੀ ਹੈ ਨਾ ਤੇ ਕਈ ਪ੍ਰਕਾਰ ਦੇ ਰਾਗ ਅਲਾਪ ਲਾਪ ਕੇ ਗਾਉਣਾ ਵੀ ਗੁਰੂ ਨੂੰ ਪ੍ਰਵਾਨ ਹੈ। ਭਾਵ ਕੀ ਹੈ, ਗੁਰੂ ਨੂੰ ਉਹੀ ਗਾਉਣਾ ਪ੍ਰਵਾਨ ਹੈ ਜੇ ਮਨ ਹਿਰਦਾ ਜਿਹੜਾ ਹੈ ਉਹ ਸ਼ੁੱਧ ਹੈ। ਸ਼ੁੱਧ ਹਿਰਦੇ ਨਾਲ ਗਾਵਿਆ ਹੋਇਆ ਕੀਤਾ ਹੋਇਆ ਕੀਰਤਨ ਹੀ ਥਾਂ ਸਿਰ ਪੈਂਦਾ ਹੈ। ਸਤਿਗੁਰੂ ਕਹਿੰਦੇ ਐਸੇ ਕਪਟੀ ਹਿਰਦੇ ਵਾਲੇ ਗਾ ਗਾ ਕੇ ਥੱਕ ਗਏ, ਪੰਡਿਤ ਫਜ਼ੂਲ ਚਰਚਾ ਕਰਕੇ ਖੱਪ ਗਏ, ਤਪ ਕਰਨ ਵਾਲੇ ਤਪਸਵੀ ਸਰੀਰ ਨੂੰ ਬੇਲੋੜੇ ਕੱਟ ਦੇ ਦੇ ਕੇ ਤਪ ਕਰ ਕਰਕੇ ਥੱਕ ਗਏ ਲੇਕਿਨ ਪ੍ਰਭੂ ਦੇ ਦਰ ਤੇ ਪ੍ਰਵਾਨ ਨਾ ਹੋ ਸਕੇ। ਮਲਾਰ ਰਾਗ ਦੇ ਵਿੱਚ ਗੁਰੂ ਰਾਮਦਾਸ ਜੀ ਦੇ ਬਚਨ ਹਨ, ਭਰਮ ਭੂਲੇ ਅਗਿਆਨੀ ਅੰਧਲੇ, ਭਰਮ ਭਰਮ ਫੂਲ ਤੋਰਾਵੈ ਨਿਰਜੀਓ ਪੂਜੈ ਮੜਾ ਸਰੇਵੈ ਸਭ ਬਿਰਥੀ ਘਾਲ ਗਵਾਵੈ। ਭਾਈ ਸਾਹਿਬ ਭਾਈ ਗੁਰਦਾਸ ਜੀ ਦੇ 482 ਨੰਬਰ ਕਵਿਤ ਵਿੱਚ ਬਚਨ ਹਨ, ਲੋਕ ਬੇਦ ਗਿਆਨ ਉਪਦੇਸ਼ ਹੈ ਪਤੀ ਬਰਤਾ ਕਉ, ਲੋਕ ਬੇਦ ਗਿਆਨ ਉਪਦੇਸ਼ ਹੈ ਪਤੀ ਬਰਤਾ ਕਉ, ਮਨ ਬਚ ਕ੍ਰਮ ਸਵਾਮੀ ਸੇਵਾ ਅਧਿਕਾਰ ਹੈ, ਨਾਮ ਇਸ਼ਨਾਨ ਦਾਨ ਸੰਜਮ ਨਾ ਜਾਪ ਤਾਪ, ਤੀਰਥ ਬਰਤ ਪੂਜਾ ਨੇਮ ਨਾ ਤਕਾਰ ਹੈ, ਹੋਮ ਜਗ ਭੋਗ ਨਈ ਬੇਦ ਨਹੀਂ ਦੇਵੀ ਦੇਵ ਸੇਵ, ਰਾਗ ਨਾਦ ਬਾਦ ਨਾ ਸੰਬਾਦ ਆਣ ਦੁਆਰ ਹੈ, ਤੈਸੇ ਗੁਰ ਸਿੱਖਣ ਮੈਂ ਏਕ ਟੇਕ ਹੀ ਪ੍ਰਧਾਨ, ਆਣ ਗਿਆਨ ਧਿਆਨ ਸਿਮਰਨ ਵਿਭਚਾਰ ਹੈ। ਭਾਵ ਕੇ ਕਰਮ ਕਾਂਡਾਂ ਦੇ ਨਾਲ ਪਰਮੇਸ਼ਰ ਦੀ ਪ੍ਰਾਪਤੀ ਨਹੀਂ। ਇਹਨਾਂ ਹੀ ਕਵਿਤਾਂ ਦੇ ਅਰਥ ਭਾਵ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚੋਂ ਸਾਨੂੰ ਮਿਲ ਜਾਣਗੇ। 479 ਅੰਗ ਦੇ ਉੱਤੇ ਕਬੀਰ ਸਾਹਿਬ ਜੀ ਦਾ ਸ਼ਬਦ ਹੈ, ਆਸਾ ਸ੍ਰੀ ਕਬੀਰ ਜੀਓ ਕੇ ਪੰਚ ਪਦੇ ਨੌ ਦੋ ਤੁਕੇ ਪੰਜ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤੀ ਤੋਰੈ ਮਾਲਿਨੀ ਪਾਤੀ ਪਾਤੀ ਜੀਓ ਜਿਸ ਪਾਹਣ ਕਾ ਪਾਤੀ ਤੋਰੈ ਸੋ ਪਾਹਣ ਨਿਰਜੀਓ ਭੁੱਲੀ ਮਾਲਣੀ ਹੈ ਏਓ ਸਤਿਗੁਰ ਜਾਗਤਾ ਹੈ ਦੇਓ ਰਹਾਓ ਬ੍ਰਹਮ ਪਾਤੀ ਵਿਛਨ ਡਾਰੀ ਫੂਲ ਸੰਕਰ ਦੇਓ ਤੀਨ ਦੇ ਪ੍ਰਤੱਖ ਤੋਰੈ ਕਰੈ ਕਿਸ ਕੀ ਸੇਓ ਪਾਖਾਨ ਗੜ ਕੈ ਮੂਰਤ ਕੀਨੀ ਦੇਕੈ ਛਾਤੀ ਪਾਉ ਜੇ ਇਹ ਮੂਰਤ ਸਾਚੀ ਹੈ ਤਾਂ ਗੜਨ ਹਾਰੇ ਖਾਓ ਭਾਤ ਪਹਿਤ ਅਰਲਾਪ ਸੇ ਕਰ ਕਰਾ ਕਾ ਸਾਰ ਭੋਗਣ ਹਾਰੇ ਭੋਗਿਆ ਇਸ ਮੂਰਤ ਕੇ ਮੁਖ ਸ਼ਾਰ ਮਾਲਿਨ ਭੁੱਲੀ ਜਗ ਭੁਲਾਨਾ ਹਮ ਭੁਲਾਨੇ ਨਾਹੇ ਕਹੋ ਕਬੀਰ ਹਮ ਰਾਮ ਰਾਖੇ ਕਿਰਪਾ ਕਰ ਹਰ ਰਾਏ। ਇੱਧਰ ਦਸਮ ਪਾਤਸ਼ਾਹ ਜੀ ਜ਼ਿਕਰ ਕਰਦੇ ਨੇ ਪੂਜ ਹਾਰੇ ਪਾਹਣ ਚੜਾਏ ਹਾਰੇ ਲਾਪਸੀ। ਇੱਧਰ ਭਗਤ ਕਬੀਰ ਸਾਹਿਬ ਜੀ ਬਚਨ ਕਰਨੇ ਭਾਤ ਪਹਿਤ ਅਰ ਲਾਪਸੀ ਕਰਕਰਾ ਕਾ ਸਾਰ ਭੋਗਣ ਹਾਰੇ ਭੋਗਿਆ ਇਸ ਮੂਰਤ ਕੇ ਮੁਖ ਸ਼ਾਰ ਛਕਣ ਵਾਲਾ ਪੁਜਾਰੀ ਛਕ ਜਾਂਦਾ ਹੈ ਤੇ ਇਸ ਮੂਰਤੀ ਦੇ ਮੂੰਹ ਵਿੱਚ ਵੀ ਕੁਝ ਨਹੀਂ ਪੈਂਦਾ ਕਿਉਂਕਿ ਮੂਰਤੀ ਨੂੰ ਤਾਂ ਭਾਵ ਸਵਾਹ ਹੀ ਮਿਲੀ, ਕੁਝ ਨਹੀਂ ਖਾਣ ਵਾਸਤੇ ਮਿਲਿਆ, ਭਾਵ ਮੂਰਤੀ ਕੁਝ ਖਾਂਦੀ ਨਹੀਂ। ਉਹੀ ਬਚਨ ਆਦਿ ਵਿੱਚ ਨੇ, ਉਹੀ ਦਸਮ ਪਾਤਸ਼ਾਹ ਜੀ ਕਰ ਰਹੇ ਨੇ। ਜਿਹੜੇ ਲੋਕ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਾਣੀ ਅੰਦਰ ਬ੍ਰਾਹਮਣਵਾਦ ਹੈ, ਇਹ ਕਿਸੇ ਬ੍ਰਾਹਮਣ ਦੀ ਲਿਖੀ ਬਾਣੀ ਹੈ, ਕਿਸੇ ਸਾਕਤ ਕਵੀ ਦੀ ਕਵਿਤਾ ਹੈ, ਉਹ ਧਿਆਨ ਦੇਣ ਦਾ ਯਤਨ ਕਰਨ ਜਿਹੜਾ ਆਦਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਨਾਲ ਦਸਮ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਦਾ ਕੰਪੈਰੀਜ਼ਨ ਕਰਕੇ ਪੜ੍ਹਨ ਦਾ ਯਤਨ ਕਰੀਏ। ਸੋਰਠ ਰਾਗ ਦੇ ਅੰਦਰ ਕਬੀਰ ਸਾਹਿਬ ਦਾ ਸ਼ਬਦ ਹੈ 654 ਅੰਗ ਤੇ। ਜੋ ਬਚਨ ਦਸਮ ਪਾਤਸ਼ਾਹ ਜੀ ਕਰ ਰਹੇ ਨੇ ਉਹੀ ਸ਼ਬਦ ਇਸ ਦੇ ਅੰਦਰ ਸਾਨੂੰ ਭਾਵ ਮਿਲਦਾ ਹੈ। ਪਾਤਸ਼ਾਹ ਫਰਮਾਉਂਦੇ ਨੇ ਰਾਗ ਸੋਰਠ ਬਾਣੀ ਭਗਤ ਕਬੀਰ ਜੀ ਕੀ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਬੁੱਤ ਪੂਜ ਪੂਜ ਹਿੰਦੂ ਮੂਏ ਤੁਰਕ ਮੂਏ ਸਿਰ ਨਾਈ ਓਏਲੇ ਜਾਰੇ ਓਏਲੇ ਗਾਡੇ ਤੇਰੀ ਗੱਤ ਦੁਹੂ ਨਾ ਪਾਈ। ਕਿਤੇ ਦਸਮ ਪਾਤਸ਼ਾਹ ਦੇ ਬਚਨ ਪੜੇ ਨੇ ਕਰਵਤ ਸਹਿਸ ਕੀਤੇ ਭੂਮ ਮੈਂ ਗੜਤ ਕੀਤੇ, ਭਾਵ ਕੁਝ ਲੋਕ ਮੁਰਦਿਆਂ ਨੂੰ ਸਰੀਰ ਨੂੰ ਮ੍ਰਿਤਕ ਨੂੰ ਧਰਤੀ ਵਿੱਚ ਗੱਡਣਾ ਹੀ ਧਰਮ ਸਮਝੀ ਬੈਠੇ ਨੇ। ਕਬੀਰ ਸਾਹਿਬ ਜੀ ਕਹਿੰਦੇ ਨੇ ਹਿੰਦੂ ਲੋਕ ਬੁੱਤਾਂ ਦੀ ਪੂਜਾ ਕਰਕੇ ਖੁਆਰ ਹੋ ਗਏ ਤੇ ਮੁਸਲਮਾਨ ਰੱਬ ਨੂੰ ਮੱਕੇ ਵਿੱਚ ਸਮਝ ਕੇ, ਹਿੰਦੂਆਂ ਨੇ ਮੁਰਦੇ ਸਾੜਨੇ ਧਰਮ ਸਮਝ ਲਿਆ, ਮੁਸਲਮਾਨਾਂ ਨੇ ਜ਼ਮੀਨ ਵਿੱਚ ਦਫ਼ਨ ਕਰਨੇ ਨੂੰ ਕੇਵਲ ਧਰਮ ਸਮਝ ਲਿਆ। ਓਏਲੇ ਜਾਰੇ ਓਏਲੇ ਗਾਡੇ ਮਨ ਰੇ ਸੰਸਾਰ ਅੰਧ ਗਹੇਰਾ ਚੌਂ ਦਿਸ ਪਸਰਿਓ ਹੈ ਜਮ ਜੇਵਰਾ ਰਹਾਓ ਕਵਿਤ ਪੜੇ ਪੜ ਕਵਿਤਾ ਮੂਏ ਕੱਪੜ ਕੇ ਦਾਰੇ ਜਾਈ ਕਵਿਤ ਪੜੇ ਪੜ ਕਵਿਤਾ ਮੂਏ ਕੱਪੜ ਕੇ ਦਾਰੇ ਜਾਈ ਜਟਾ ਧਾਰ ਧਰ ਜੋਗੀ ਮੂਏ ਤੇਰੀ ਗੱਤ ਇਨਹ ਨਾ ਪਾਈ ਦਰਬ ਸੰਚ ਸੰਚ ਰਾਜੇ ਮੂਏ ਗਾਡਲੇ ਕੰਚਨ ਭਾਰੀ ਵੇਦ ਪੜੇ ਪੜ ਪੰਡਿਤ ਮੂਏ ਰੂਪ ਦੇਖ ਦੇਖ ਨਾਰੀ ਅਚ ਹਾਰੇ ਪੰਡਿਤ ਤਪੰਤ ਹਾਰੇ ਤਾਪਸੀ। ਆਖਰੀ ਤੁਕ ਆਪਾਂ ਨੇ ਪੜ੍ਹੀ ਹੈ, ਉਹੀ ਬਚਨ ਭਗਤ ਕਬੀਰ ਜੀ ਕਹਿ ਰਹੇ ਨੇ ਪੰਡਿਤ ਲੋਕ ਵੇਦਾਂ ਦਾ ਪਾਠ ਕਰ ਕਰਕੇ ਹੰਕਾਰ ਵਿੱਚ ਖਪੀ ਗਏ, ਇਸਤਰੀਆਂ ਸ਼ੀਸ਼ੇ ਵਿੱਚ ਆਪਣੇ ਕਾਇਆ ਨੂੰ ਸਰੀਰ ਨੂੰ ਦੇਖ ਦੇਖ ਕੇ ਚਿਹਰਾ ਦੇਖ ਦੇਖ ਕੇ ਖਪ ਕੇ ਮਰ ਗਈਆਂ, ਲੇਕਿਨ ਰੱਬ ਦੀ ਪ੍ਰਾਪਤੀ ਨਹੀਂ। ਰਾਜੇ ਧਨ ਇਕੱਠਾ ਕਰ ਕਰਕੇ ਜ਼ਮੀਨ ਵਿੱਚ ਗੜਦੇ ਰਹੇ। ਵੇਦ ਪੜੇ ਪੜ ਪੰਡਿਤ ਮੂਏ ਰੂਪ ਦੇਖ ਦੇਖ ਨਾਰੀ ਰਾਮ ਨਾਮ ਬਿਨ ਸਭੈ ਬਿਗੂਤੇ ਦੇਖੋ ਨਿਰਖ ਸਰੀਰਾ ਹਰ ਕੇ ਨਾਮ ਬਿਨ ਕਿਨ ਗਤ ਪਾਈ ਕਹੇ ਉਪਦੇਸ਼ ਕਬੀਰਾ। ਕਹਿੰਦੇ ਆਪੋ ਆਪਣੇ ਅੰਦਰ ਝਾਤ ਮਾਰ ਕੇ ਵੇਖ ਲਵੋ, ਪਰਮਾਤਮਾ ਦੇ ਨਾਮ ਸਿਮਰਨ ਤੋਂ ਬਿਨਾਂ ਸਭ ਜੀਵ ਖੁਆਰ ਹੋ ਰਹੇ ਹਨ। ਪਰਮੇਸ਼ਰ ਦੇ ਨਾਮ ਤੋਂ ਬਿਨਾਂ ਕਬੀਰ ਜੀ ਆਖਦੇ ਨੇ ਕਿਸੇ ਨੇ ਜੀਵਨ ਦੀ ਸਹੀ ਸੂਝ ਜਿਹੜੀ ਹੈ ਪ੍ਰਾਪਤ ਪ੍ਰਾਪਤ ਨਹੀਂ ਕੀਤੀ। ਉਹੀ ਭਾਵ ਸਾਨੂੰ ਦਸਮ ਪਾਤਸ਼ਾਹ ਜੀ ਨੇ ਇਸ ਕਵਿਤ ਵਿੱਚ ਸਮਝਾਇਆ ਹੈ ਕਿ ਪਰਮਾਤਮਾ ਕਿਰਤਨ ਸਾਧਨਾ ਅਨੁਮਤੀ ਰੀਤਾਂ ਰਸਮਾਂ ਮਨੌਤਾਂ ਵਿਸ਼ਵਾਸਾਂ ਨਾਲ ਨਹੀਂ ਮਿਲਦਾ। ਅਜਿਹੇ ਫੋਕਟ ਸਿਧਾਂਤਾਂ ਦੇ ਧਾਰਨੀ ਫਜ਼ੂਲ ਦੇ ਕੱਟ ਸਹਿ ਸਹਿ ਕੇ ਜੀਵਨ ਬਰਬਾਦ ਕਰਕੇ ਚਲੇ ਜਾਂਦੇ ਹਨ। ਪ੍ਰਭੂ ਪ੍ਰਾਪਤੀ ਦਾ ਵਾਹਿਦ ਵਸੀਲਾ ਸਤਿਗੁਰੂ ਦਾ ਦੱਸਿਆ ਰਸਤਾ ਹੈ। ਹੋਰ ਸਾਧਨਾ ਨਾਲ ਖੁਆਰੀ ਔਰ ਨਾ ਕਾਮਯਾਬੀ ਬਿਨਾਂ ਕੁਝ ਵੀ ਉਪਲਬਧੀ ਨਹੀਂ ਹੋ ਸਕਦੀ। ਸੋ ਉਹੀ ਭਾਵ ਸਾਨੂੰ ਦਸਮ ਪਾਤਸ਼ਾਹ ਜੀ ਨੇ ਇਸ ਪਾਵਨ ਬਾਣੀ ਅੰਦਰ ਬਖਸ਼ਿਸ਼ ਕੀਤੇ ਨੇ। ਸਤਸੰਗ ਜੀ, ਇੰਨੇ ਕੁ ਸ਼ਬਦ ਪ੍ਰਵਾਨ ਕਰਨੇ ਜੀ। ਇਸ 20 ਨੰਬਰ ਭਾਗ ਦੀ ਸਮਾਪਤੀ ਹੋਈ ਹੈ ਔਰ ਜਿਹੜੇ 20 ਵਿਸ਼ੇਸ਼ ਕਵਿਤ ਜਿਹੜੇ ਨੇ 90 ਨੰਬਰ ਬੰਦ ਤੇ ਜਾ ਕੇ ਸੰਪੂਰਨ ਹੋ ਜਾਂਦੇ ਨੇ। ਇਸ ਤੋਂ ਅੱਗੇ ਫਿਰ ਸਤਿਗੁਰੂ ਜੀ ਜਿਵੇਂ ਕਿਰਪਾ ਕਰਨਗੇ 99 ਨੰਬਰ ਬੰਦ ਤੋਂ ਲੈ ਕੇ ਅੱਗੇ ਵਿਚਾਰ ਆਪਾਂ ਆਰੰਭ ਕਰਾਂਗੇ। ਪ੍ਰਕਰਨ ਬਦਲ ਜਾਂਦਾ ਹੈ ਇਸ ਤੋਂ ਅੱਗੇ ਆ ਕੇ। ਵਿਚਾਰ ਕਰਦਿਆਂ ਭੁੱਲਾਂ ਦਾ ਹੋ ਜਾਣਾ ਸੁਭਾਵਿਕ ਹੈ, ਮਤ ਛੋਟੀ ਹੈ, ਸਤਿਗੁਰੂ ਦੀ ਬਾਣੀ ਅਗਾਧ ਬੋਧ ਹੈ। ਭੁੱਲਾਂ ਨਾ ਚਿਤਾਰਨੀਆਂ, ਅਸੀਸ ਬਖਸ਼ਿਸ਼ ਕਰਨੀ ਜੀ। ਦੇਹੋ ਸੱਜਣ ਅਸੀਸੜੀਆਂ, ਜਾਂ ਹੋਵੇ ਸਾਹਿਬ ਸਿਉ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।